ਬਲ ਬਲ ਜਾਵਾਂ ਐਸ਼ਿਆ ਗੁਰਾਂ ਤੋਂ ਵੀ ਮੈਂ ਬਲ ਬਲ ਪਿਆਰੇ ਸਤਿ ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗਤ ਦੀਆਂ ਸਿਫ ਸਲਾਹ ਦੀਆਂ ਘੜੀਆਂ ਪ੍ਰਾਪਤ ਹੋਈਆਂ। 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰਸਿੱਖਾਂ ਗੁਰਮੁਖਾਂ ਪਾਸੋਂ, ਜਥਿਆਂ ਪਾਸੋਂ ਗੁਰੂ ਪਰਮੇਸ਼ਰ ਦੀ ਸਿਵ ਸਲਾਹ, ਗੁਰਮਤ ਵਿਚਾਰਾਂ ਸਰਵਣ ਕੀਤੀਆਂ ਨੇ। ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੀਏ। ਆਪਣੀ ਪਿਛਲੇ ਦੀਵਾਨਾਂ ਤੋਂ ਇਹ ਵਿਚਾਰ ਹੁਣ ਚੱਲ ਰਹੀ ਹੈ ਕਿ ਜਿਹੜੇ ਗੁਰਸਿੱਖ ਹਨ ਉਹ ਗੁਰੂ ਬਚਨਾਂ ਦੀ ਕਮਾਈ ਕਰਕੇ ਗੁਰੂ ਵਿੱਚ ਅਭੇਦ ਹੁੰਦੇ ਆ। ਦੋ ਤੋਂ ਭਗਤੀ ਸ਼ੁਰੂ ਹੁੰਦੀ ਹੈ, ਇੱਕ ਤੇ ਖਤਮ ਹੋ ਜਾਂਦੀ ਹੈ। ਗੁਰਸਿੱਖ ਨੇ ਗੁਰੂ ਬਚਨਾਂ ਦੀ ਕਮਾਈ ਕਰਦਿਆਂ ਹੋਇਆਂ, ਸੇਵਾ ਸਿਮਰਨ ਕਰਦਿਆਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰੂ ਗੋਰ ਵਿੱਚ ਮੁਰਦਾ ਬਣ ਕੇ ਸਮਾਉਣਾ ਹੈ, ਭਾਵ ਗੁਰੂ ਵਿੱਚ ਅਭੇਦ ਹੋਣਾ। ਜਿੱਥੇ ਜਾ ਕੇ ਮੈਂ ਮੇਰੀ ਹਉਮੈ ਦਾ ਪੂਰਨ ਨਾਸ਼ ਹੋ ਜਾਂਦਾ, ਉੱਥੇ ਦੋ ਨਹੀਂ ਰਹਿੰਦੇ। ਜਿਸ ਵੇਲੇ ਬਖਸ਼ਿਸ਼ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ, ਐਸੇ ਗੁਰਸਿੱਖਾਂ ਨੂੰ ਫਿਰ ਹੁਕਮ ਹੈ ਆਪ ਜਪੋ ਅਵਰੈ ਨਾਮ ਜਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਗੁਰੂ ਘਰ ਵਿੱਚ ਕਥਨੀ ਪ੍ਰਧਾਨ ਨਹੀਂ, ਕਰਨੀ ਪ੍ਰਧਾਨ ਹੈ। ਇਸ ਕਰਕੇ ਜਿਹੜੇ ਗੁਰਸਿੱਖ ਨੇ ਉਹ ਕਥਨੀ ਦੇ ਨਾਲ ਕਰਨੀ ਦੇ ਮਾਲਕ ਹਨ। ਔਰ ਗੁਰੂ ਦਾ ਸਿੱਖ ਜਿੱਥੇ ਵੀ ਹੈ ਇੱਥੇ ਉਹ ਆਪ ਸ਼ਬਦ ਗੁਰੂ ਨਾਲ ਜੁੜਿਆ, ਹੋਰਨਾਂ ਨੂੰ ਪ੍ਰੇਰਨਾ ਦੇ ਕੇ ਗੁਰੂ ਨਾਲ ਉਹ ਜੋੜਦਾ। ਪਿਆਰੇ ਮਹਾਂਪੁਰਸ਼ਾਂ ਦਾ ਬਚਨ ਹੈ ਇਹ ਜੀਵਨ ਹੀ ਪ੍ਰਚਾਰ ਹੈ। ਗੁਰਸਿੱਖ ਦਾ ਜੀਵਨ ਹੀ ਐਸਾ ਹੈ, ਉਹ ਪ੍ਰਚਾਰ ਬਣ ਜਾਂਦਾ ਹੈ। ਔਰ ਆਪ ਜੀ ਦਾ ਬਚਨ ਕੇ ਕੇਵਲ ਬੋਲਣ ਨਾਲ ਹੀ ਪ੍ਰਚਾਰ ਨਹੀਂ ਹੁੰਦਾ ਜੇ ਜੀਵਨ ਨਾ ਹੋਵੇ। ਜਿਹੜੇ ਗੁਰਮੁਖਾਂ ਦਾ ਗੁਰਸਿੱਖਾਂ ਦਾ ਜੀਵਨ ਹੈ ਉਹਨਾਂ ਦੇ ਬੋਲਾਂ ਦਾ ਜਿਹੜਾ ਅਸਰ ਹੈ ਬਚਨਾਂ ਦਾ ਅਸਰ ਜਾਦੂ ਵਰਗਾ ਹੁੰਦਾ। ਸੋ ਗੁਰਸਿੱਖ ਦਾ ਜੀਵਨ ਹੀ ਪ੍ਰਚਾਰ ਔਰ ਗੁਰਸਿੱਖ ਨੂੰ ਹੁਕਮ ਹੈ। ਕਿਹੜੇ ਗੁਰਸਿੱਖ ਨੂੰ? ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਨਾਲ। ਉਸ ਗੁਰਸਿੱਖ ਨੂੰ ਹੁਕਮ ਹੈ ਜਿਹੜਾ ਇਸ ਕਰਨੀ ਦਾ ਮਾਲਕ ਹੈ, ਜਿਸ ਦਾ ਐਸਾ ਜੀਵਨ ਹੈ। ਉਠਤ ਬੈਠਤ ਸੋਵਤ, ਨਾਮ ਕਹੋ ਨਾਨਕ ਜਨ ਕੈ ਸਦਕਾ। ਉਹ ਗੁਰਸਿੱਖ ਫਿਰ ਜਿਹੜੇ ਨੇ ਆਪ ਜਪਦੇ ਤੇ ਜਪਾਉਂਦੇ, ਉਹਨਾਂ ਗੁਰਸਿੱਖਾਂ ਬਾਰੇ ਇਹ ਬਚਨ ਆਉਂਦੇ ਜਿਹੜੀ ਆਪਣੀ ਵਿਚਾਰ ਚੱਲ ਰਹੀ ਹੈ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਆਪ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ, ਧੂੜਦੇ ਹੋ ਗੁਰ ਸਿੱਖਾਂ ਦੀ। ਆਪ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ, ਧੂੜਦੇ ਹੋ ਗੁਰ ਸਿੱਖਾਂ ਦੀ। ਗੁਰਮੁਖ ਗੁਰਸਿੱਖ ਪਿਆਰੇ ਜਿਹੜੇ ਆਪ ਜੁੜੇ ਦੂਸਰਿਆਂ ਨੂੰ ਜੋੜਦੇ ਨੇ, ਆਪ ਜਪਦੇ ਦੂਸਰਿਆਂ ਨੂੰ ਜਪਾਉਂਦੇ। ਦੋ ਕਿਸਮ ਦੀ ਧੂੜ ਹੁੰਦੀ ਹੈ, ਇੱਕ ਚਰਨ ਧੂੜ, ਦੂਸਰੀ ਬਚਨਾਂ ਦੀ ਧੂੜ। ਬਚਨਾਂ ਦੀ ਧੂੜੀ ਸਭ ਤੋਂ ਉੱਪਰ ਹੈ। ਐਸੇ ਗੁਰਮੁਖਾਂ ਦੀ ਸੰਗਤ ਮਿਲ ਜਾਵੇ, ਉਹਨਾਂ ਦੇ ਬਚਨ ਪ੍ਰਾਪਤ ਹੋ ਜਾਣ, ਅਰਦਾਸ ਵਿੱਚ ਹਰ ਗੁਰਸਿੱਖ ਬੇਨਤੀ ਕਰਦਾ, ਹੇ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਗੁਰਸਿੱਖਾਂ ਦੇ ਮੇਲ ਕਰਾਇਓ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਿਤੇ ਨਾਮ ਨਾ ਭੁੱਲੇ, ਕਿਤੇ ਐਸੀ ਸੰਗਤ ਨਾ ਮਿਲ ਜਾਵੇ, ਨਾਮ ਨਾਲ ਜੁੜੇ ਰਹੀਏ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਜਿਨ੍ਹਾਂ ਦੇ ਮਿਲ ਨਾਲ ਤੇਰਾ ਨਾਮ ਚਿੱਤ ਆਵੇ ਉਹ ਕੌਣ ਨੇ? ਮਹਾਰਾਜ ਕਹਿੰਦੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਉਹਨਾਂ ਭਗਤਾਂ ਉਹਨਾਂ ਗੁਰਸਿੱਖਾਂ ਗੁਰਮੁਖਾਂ ਦੀ ਸੰਗਤ ਕਰਨ ਨਾਲ ਭੁੱਲਿਆਂ ਨੂੰ ਵੀ ਸਹਿਬ ਮਾਲਕ ਵਾਹਿਗੁਰੂ ਚਿੱਤ ਆ ਜਾਂਦਾ। ਪਰ ਇਹ ਵੀ ਯਾਦ ਰੱਖੋ ਜਿਹੜੇ ਆਪ ਭੁੱਲੇ ਨੇ ਜੇ ਉਹਨਾਂ ਦੀ ਸੰਗਤ ਵਿੱਚ ਬੈਠ ਗਏ ਤੇ ਫਿਰ ਤੁਸੀਂ ਵੀ ਭੁੱਲ ਜਾਓਗੇ। ਹਰ ਚੀਜ਼ ਦਾ ਅਸਰ ਹੈ। ਇੱਕ ਉਦਾਹਰਣਾਂ ਰਾਹੀਂ ਮਹਾਂਪੁਰਸ਼ ਸਰਲ ਸ਼ਬਦਾਂ ਰਾਹੀਂ ਸਮਝਾਇਆ ਕਰਦੇ ਪ੍ਰੇਮੀਓ, ਅੱਗ ਦਾ ਸੁਭਾਅ ਸਾੜਨਾ ਹੈ, ਬਰਫ ਦਾ ਸੁਭਾਅ ਠਾਰਨਾ ਹੈ। ਤੁਸੀਂ ਅੱਗ ਨੂੰ ਗੁੱਸੇ ਨਾਲ ਫੜੋ, ਪਿਆਰ ਨਾਲ ਫੜੋ, ਉਹਨੇ ਤੇ ਸਾੜਨਾ ਹੀ ਸਾੜਨਾ। ਤੁਸੀਂ ਬਰਫ ਨੂੰ ਪਿਆਰ ਨਾਲ ਫੜੋ, ਗੁੱਸੇ ਨਾਲ ਫੜੋ, ਉਹਨੇ ਠਾਰਨਾ ਹੀ ਠਾਰਨਾ। ਸੁਭਾਅ ਹੈ ਨਾ। ਇਸੇ ਤਰ੍ਹਾਂ ਕੁ ਸੰਗਤ ਦਾ ਕੰਮ, ਕਬੀਰ ਮਾਰੀ ਮਰੋ ਕੁ ਸੰਗ ਕੀ, ਕੇਲੇ ਨਿਗੜ ਜਿਉ ਬੇਰ, ਉਹ ਝੂਲੈ ਉਹ ਚੀਰੀ ਐ ਸਾਗਤ ਸੰਗ ਨਾਹੇ। ਉਹਨੇ ਤੇ ਜੀਵਨ ਬਰਬਾਦ ਕਰਨਾ ਹੀ ਕਰਨਾ ਕੁ ਸੰਗ ਨੇ, ਤੇ ਸਤ ਸੰਗਤ ਨੇ ਤਾਰਨਾ ਹੀ ਤਾਰਨਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤੇ ਸਤ ਸੰਗਤ ਕਿੱਥੇ ਮਿਲਦੀ ਹੈ ਪਿਆਰੇ? ਜਿੱਥੇ ਸਤ ਦੀ ਵਿਚਾਰ, ਜਿੱਥੇ ਨਾਮ ਦੀ ਵਿਚਾਰ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਤਿਗੁਰ ਪਰਮੇਸ਼ਰ ਦੇ ਪਿਆਰੇ ਜਿਹੜੇ ਨਾਮ ਨਾਲ ਜੁੜੇ ਨੇ ਨਾ, ਉਹਨਾਂ ਬਾਰੇ ਆਪਾਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਐਸੇ ਗੁਰਸਿੱਖਾਂ ਦੇ ਮੇਲ ਕਰਾਇਓ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ, ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। ਮਿਲੀ ਉਹਨਾਂ ਪਿਆਰਿਆਂ ਨੂੰ, ਮੇਰੇ ਪਿਆਰੇ ਮਿਲੀ ਉਹਨਾਂ ਪਿਆਰਿਆਂ ਨੂੰ।
ਮੇਲੀ ਉਹਨਾਂ ਪਿਆਰਿਆਂ ਨੂੰ ਵਾਵਾ ਵਾਵਾ ਮੇਲੀ ਉਹਨਾਂ ਪਿਆਰਿਆਂ ਨੂੰ ਨਾਮ ਚੇਤੇ ਆਵੇ ਨਾਮ ਚੇਤੇ ਆਵੇ ਮਿਲੀ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਮਿਲੀ ਉਹਨਾਂ ਪਿਆਰਿਆਂ ਨੂੰ
ਐਸੇ ਗੁਰਸਿੱਖ ਜਿਹੜੇ ਆਪ ਜਪਦੇ ਹੈ ਦੂਸਰਿਆਂ ਨੂੰ ਜਪਾਉਂਦੇ। ਧੰਨ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚ ਬੇਅੰਤ ਗੁਰਸਿੱਖ ਜਿਹੜੇ ਨਾਮ ਵਿੱਚ ਰੰਗੇ ਆਪ ਜੁੜੇ ਦੂਸਰਿਆਂ ਨੂੰ ਜੋੜਦੇ ਨੇ। ਐਸੇ ਗੁਰਸਿੱਖਾਂ ਵਿੱਚੋਂ ਇੱਕ ਭਾਈ ਤਿਲਕੂ ਜੀ ਹੋਏ ਨੇ ਗੜ ਸ਼ੰਕਰ ਦੇ ਰਹਿਣ ਵਾਲੇ। ਕਿਰਤ ਕਰਦੇ ਨਾਮ ਜਪਦੇ ਵਣ ਛਕਦੇ ਬਾਹਰੋਂ ਦੇਖਣ ਨੂੰ ਸਾਦਾ ਜਿਹਾ ਜੀਵਨ ਲੱਗਦਾ ਪਰ ਗੋਦੜੀ ਵਿੱਚ ਜਿਵੇਂ ਲਾਲ ਛਿਪਿਆ ਹੁੰਦਾ ਨਾ ਇਸ ਤਰ੍ਹਾਂ ਨੇ ਉਹ ਪਿਆਰੇ ਕਿਉਂਕਿ ਜਿਹੜੇ ਗੁਰੂ ਕੇ ਸਿੱਖ ਹਨ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰਕੇ ਹਮੇਸ਼ਾ ਨਿਮਰਤਾ ਵਿੱਚ ਰਹਿੰਦੇ ਆ ਅਰਦਾਸ ਵਿੱਚ ਜੁੜਦੇ ਨੇ ਉਹਨਾਂ ਬਾਰੇ ਆ ਬਚਨ ਆਉਂਦੇ ਆ ਉਹ ਤਾਂ ਪੇਤ ਨਾ ਕਿਸੇ ਨੂੰ ਦੱਸਦੇ ਵਸਦੇ ਨਜ਼ਦੀਕ ਰੱਬ ਦੇ ਵੇਦਨਾ ਕਿਸੇ ਨੂੰ ਦੱਸ ਦੇ ਵਸਦੇ ਨਜ਼ਦੀਕ ਰੱਬ ਦੇ ਕਿਸੇ ਨੂੰ ਦੱਸ ਦੇ ਵਸਦੇ ਨਜ਼ਦੀਕ ਰੱਬ ਦੇ ਪੇਤ ਨਾ ਕਿਸੇ ਨੂੰ ਦੱਸ ਦੇ ਵਸਦੇ ਨਜ਼ਦੀਕ ਰੱਬ ਦੇ ਮੇਰੇ ਪਿਆਰੇ ਵਸਦੇ ਨਜ਼ਦੀਕ ਰੱਬ ਮੇਰੇ ਪਿਆਰੇ ਵਸਦੇ ਨੇ ਜੀ ਕਰਾਪੁਰ
ਦੇ ਪਿਆਰੇ ਵਸਦੇ ਨੇ ਜੀ ਕਰਾਪੁਰ ਦੇ ਮੇਰੇ ਪਿਆਰੇ ਵਸਦੇ ਨੇ ਜੀ ਕਰਾਪੁਰ ਦੇ
ਵਾ 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 ਵਸਦੇ ਨੇ ਜੀ ਰੱਬ ਦੇ ਵਾ 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 ਵਸਦੇ ਨੇ ਜੀ ਰੱਬ ਦੇ ਬੇਦਨਾ ਕਿਸੇ ਨੂੰ ਦੱਸ ਦੇ ਵਸਦੇ ਨੇ ਜੀ ਰੱਬ ਦੇ ਬੇਦਨਾ ਕਿਸੇ ਨੂੰ ਦੱਸ ਦੇ ਵਸਦੇ ਨੇ ਜੀ ਰੱਬ ਦੇ ਸਬਰ ਅੰਦਰ ਸਾਬਰੀ ਹੁਣ ਨਜ਼ਦੀਕ ਖੁਦਾਏ ਦੇ ਵੇਦਨਾ ਕਿਸੇ ਦੇ ਸਾਬਰੀ ਤਨੇ ਵੈ ਹੁਣ ਨਜ਼ਦੀਕ ਖੁਦਾਏ ਨਾ ਕਿਸੇ ਦੇਣ ਐਸਾ ਜੀਵਨ ਹੈ ਸਾਸ ਹਮੇਸ਼ਾ ਅਰਦਾਸ ਵਿੱਚ ਉਹ ਜੁੜਦੇ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਸ ਵੇਲੇ ਸੰਤ 74 ਦੇ ਅੰਦਰ ਸ੍ਰੀ ਨਾਨਕ ਪਤਾ ਸਾਹਿਬ ਸੇਵਾ ਆਰੰਭ ਹੋਈ ਬੜਾ ਉਤਸ਼ਾਹ ਸੰਗਤਾਂ ਦੇ ਅੰਦਰ ਪਰਿਵਾਰਾਂ ਦੇ ਪਰਿਵਾਰ ਜਿਨ੍ਹਾਂ ਨੇ ਲਗਾਤਾਰ ਸਾਲ ਸਾਲ ਦੀ ਸੇਵਾ ਲਿਖਾਈ ਪਰਿਵਾਰ ਦਾ ਇੱਕ ਮੈਂਬਰ ਆਉਂਦਾ ਸੀ ਤਾਂ ਦੂਸਰਾ ਮੈਂਬਰ ਜਾਂਦਾ ਸੀ ਕਈ ਪੱਕੇ ਹੀ ਹੋ ਗਏ ਸੇਵਾ ਚ ਲੱਗ ਗਏ ਇੱਕ ਦਿਨ ਕੁਛ ਪ੍ਰੇਮੀ ਆਏ ਤਾਂ ਪੁੱਛਦੇ ਹੈ ਕਿ ਵੱਡੇ ਮਹਾਂਪੁਰਸ਼ ਕਿਹੜੇ ਹੈ ਹੁਣ ਥੋੜਾ ਅੱਗੇ ਇਸ਼ਾਰਾ ਕੀਤਾ ਸੰਤ ਬਾਬਾ ਹਰਬੰਸ ਸਿੰਘ ਜੀ ਮਹਾਂਪੁਰਖ ਕਾਰ ਸੇਵਾ ਵਾਲੇ ਆਪ ਜੀਆਂ ਨੇ ਸੰਤ ਬਾਬਾ ਫੌਜਾ ਸਿੰਘ ਜੀ ਦੀ ਸੇਵਾ ਉੱਥੇ ਲਾਈ ਸੋ ਹੁਣ ਕਈ ਪ੍ਰੇਮੀ ਕਿ ਅਸੀਂ ਵੱਡਿਆਂ ਨੂੰ ਮਿਲਣਾ ਜਦੋਂ ਇਸ਼ਾਰਾ ਕਰਦਿਆਂ ਕਰਦਿਆਂ ਸੰਤ ਬਾਬਾ ਹਰਬੰਸ ਸਿੰਘ ਜੀ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਜਾ ਕੇ ਪ੍ਰੇਮੀ ਪੁੱਛਦੇ ਆ ਜੀ ਆਪ ਜੀ ਵੱਡੇ ਮਹਾਂਪੁਰਸ਼ ਆਪ ਜੀ ਹੋ ਤੇ ਬੜੇ ਪਿਆਰ ਨਾਲ ਸੰਤ ਬਾਬਾ ਹਰਬੰਸ ਸਿੰਘ ਜੀ ਕਹਿੰਦੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਹਿੰਦੇ ਭਾਈ ਵੱਡੇ ਗੁਰੂ ਨਾਨਕ ਸਾਹਿਬ ਨੇ ਦੇਖੋ ਵੱਡੇ ਤਾਂ ਗੁਰੂ ਨਾਨਕ ਸਾਹਿਬ ਨੇ ਐਸੇ ਮਹਾਂਪੁਰਸ਼ ਜਿਹੜੇ ਗੁਰੂ ਘਰ ਦੇ ਗੁਰਸਿੱਖ ਗੁਰਮੁਖ ਪਿਆਰੇ ਨੇ ਉਹਨਾਂ ਅੰਦਰ ਹਮੇਸ਼ਾ ਨਿਮਰਤਾ। ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਸਾਰੀ ਜ਼ਿੰਦਗੀ ਜਿਸਲੇ ਆਪ ਜੀ ਕੀਰਤਨ ਆਰੰਭ ਕਰਦੇ ਇਹੀ ਵਚਨ ਕਰਦੇ ਦਾਸ ਪਹਿਲੇ ਹਿੱਸੇ ਵਿੱਚ ਬੋਲੇ। ਦੇਖੋ ਦਾਸ ਪਹਿਲੇ ਹਿੱਸੇ ਵਿੱਚ ਬੋਲੇ। ਸੰਤ ਬਾਬਾ ਕਿਸ਼ਨ ਸਿੰਘ ਜੀ ਸਰੀਰ ਕਰਕੇ ਉਮਰ ਚ ਵੱਡੇ ਸਨ ਸੰਤ ਬਾਬਾ ਈਸ਼ਰ ਸਿੰਘ ਜੀ ਨਾਲੋਂ, ਮਹਾਂਪੁਰਸ਼ਾਂ ਨਾਲ ਸਰੀਰ ਦੀ ਉਮਰ ਕਰਕੇ ਵੱਡੇ ਸਨ। ਤੇ ਜੇ ਕੋਈ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਾ ਜੀ ਵੱਡੇ ਮਹਾਂਪੁਰਸ਼ਾਂ ਨੂੰ ਮਿਲਣਾ, ਉਹਨਾਂ ਉੱਧਰ ਇਸ਼ਾਰਾ ਕਰ ਦੇਣਾ, ਉਹਨਾਂ ਨੂੰ ਪੁੱਛਣਾ, ਉਹਨਾਂ ਕਹਿਣਾ ਨਹੀਂ ਵੀ ਅਸੀਂ ਤੇ ਛੋਟੇ ਹਾਂ, ਉੱਧਰ ਇਸ਼ਾਰਾ ਕਰ ਦੇਣਾ। ਤੇ ਉਹ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਦਾਸ, ਜਦ ਵੀ ਕੀਰਤਨ ਸ਼ੁਰੂ ਹੁੰਦਾ ਦਾਸ, ਕਿਉਂ ਕਿ ਵੱਡਾ ਗੁਰੂ ਹੈ ਪਿਆਰਿਓ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਮਹਾਂਪੁਰਸ਼ ਯੂਪੀ ਦੇ ਅੰਦਰ ਫਾਰਮ ਚਲਾਉਂਦੇ, ਬਿਲਕੁਲ ਸਾਦੇ ਬਸਤਰ ਪੈਂਟ ਸ਼ਰਟ ਹੁੰਦੀ, ਔਰ ਜਿੱਥੇ ਬਾਅਦ ਦੇ ਵਿੱਚ ਸਨ 86 ਤੋਂ ਬਾਅਦ ਇੱਥੇ ਵੱਡੇ ਵੱਡੇ ਯੋਗੀ ਆਉਂਦੇ ਜਿਵੇਂ ਡਾਕਟਰ ਸਵਾਮੀ ਰਾਮ ਜੀ ਆਏ, ਹੋਰ ਵੀ ਮਹਾਤਮਾ ਆਉਂਦੇ ਸਨ, ਔਰ ਕਿਵੇਂ ਉਹਨਾਂ ਨੇ ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ। ਯੂਪੀ ਦੇ ਅੰਦਰ ਵੀ ਆਪ ਜੀ ਕੋਲ ਮਹਾਂਪੁਰਸ਼ ਕਈ ਆਇਆ ਕਰਦੇ ਸੀ, ਕਈ ਸਵਾਮੀ ਕਈ ਯੋਗੀ, ਔਰ ਉਹਨਾਂ ਦਾ ਆਪਣਾ ਲਿਬਾਸ ਹੁੰਦਾ। ਮਹਾਂਪੁਰਸ਼ਾਂ ਦਾ ਲਿਬਾਸ ਬਿਲਕੁਲ ਸਾਦਾ, ਪੈਂਟ ਸ਼ਰਟ ਕੁੜਤਾ ਪਜਾਮਾ ਫਾਰਮ ਤੇ ਪਾਉਂਦੇ, ਆਮ ਸੰਗਤਾਂ ਵਿੱਚ ਵਿਚਰਦੇ ਪੈਂਟ ਸ਼ਰਟ ਹੁੰਦੀ। ਸਿਰਫ ਦੋ ਕੁ ਵਾਰੀ ਕੀਰਤਨ ਦੇ ਵਿੱਚ ਕੁੜਤਾ ਪਜਾਮਾ ਉੱਥੇ ਪਾਇਆ ਜਾਏ, ਨਹੀਂ ਤੇ ਆਮ ਪੈਂਟ ਸ਼ਰਟ ਹੁੰਦੀ ਸੀ। ਇੱਥੇ ਜਿਸ ਵੇਲੇ ਕੀਰਤਨ ਆਰੰਭ ਹੋਏ ਸਨ 81 ਵਿੱਚ, ਫਿਰ ਆਪ ਜੀ ਨੇ ਕੁੜਤਾ ਪਜਾਮਾ ਪਾਇਆ। ਇੱਕ ਦਿਨ ਬਚਨ ਕਰਦੇ ਹੱਸਦੇ ਕਹਿੰਦੇ, ਹੁਣ ਰੋਜ਼ ਕੀਰਤਨ ਹੁੰਦੇ ਨੇ, ਚਲੋ ਇਹ ਕੁੜਤਾ ਪਜਾਮਾ ਜਿਹੜਾ ਸਿਖਾਲਾ ਜਿਹਾ ਹੈ। ਜਥੇਦਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਦੇ ਘਰੋਂ ਬੀਬੀ ਕਮਲਜੀਤ ਕੌਰ, ਉਹਨਾਂ ਨੇ ਮਹਾਂਪੁਰਸ਼ ਜਿਸ ਵੇਲੇ ਕੀਰਤਨ ਕਰ ਰਹੇ ਸੀ ਉਸ ਵੇਲੇ ਹਜੂਰੀਆ ਗੱਲ ਪਾ ਦਿੱਤਾ ਵੀ ਹੁਣ ਹਜੂਰੀਆ ਵੀ ਪਾਇਆ। ਕਹਿੰਦੇ ਚਲੋ ਭਾਈ ਹਜੂਰੀਆ ਵੀ ਪਾ ਲਿਆ ਕਰਾਂਗੇ। ਸਨ 88 ਵਿੱਚ ਸਿੰਘਾਂ ਨੂੰ ਚੋਲੇ ਪਵਾਏ ਕਿ ਭਾਈ ਸਥਾਨ ਦੀ ਮਰਿਆਦਾ ਹੈ, ਤੁਸੀਂ ਸਟੇਜਾਂ ਤੇ ਜਾਣਾ ਤੇ ਨਾਲੇ ਪਤਾ ਲੱਗਦਾ ਜਦੋਂ ਇਹ ਗੱਲ ਖਫਣੀ ਪਈ ਹੋਏਗੀ। ਚੋਲੇ ਦਾ ਮਤਲਬ ਹੁੰਦਾ ਹੈ ਖਫਨੀ, ਵੀ ਸੰਸਾਰ ਵੱਲੋਂ ਖਤਮ ਹੋ ਗਏ ਤਾਂ ਹੀ ਇਸ ਪਾਸੇ ਆਇਆ ਜਾਂਦਾ, ਨਹੀਂ ਤੇ ਆਪ ਜੀਆਂ ਨੇ ਕਿਤੇ ਹੀ ਸਹਿ ਸੁਭਾਅ ਚੋਲਾ ਜਿਹੜਾ ਸੀ ਸੰਗਤਾਂ ਵਿੱਚ ਨਹੀਂ ਸੀ ਆਮ ਪਾਉਂਦੇ, ਕੁੜਤਾ ਪਜਾਮਾ ਹੀ ਪਾ ਕੇ ਕੀਰਤਨ ਕਰਦੇ। ਵੈਸੇ ਇੱਕ ਦੋ ਚੋਲੇ ਸਵਾਏ ਸੀ ਸਾਦੇ ਜਿਹੇ, ਜਦ ਆਪ ਜੀ ਸਵੇਰੇ ਸ਼ਾਮ ਕਦੀ ਜਾਂਦੇ ਉਸ ਵੇਲੇ ਪਾਇਆ ਹੁੰਦਾ, ਉਹ ਵੀ ਬਹੁਤ ਪਤਲਾ ਜਿਹਾ ਵੀ ਚਲੋ ਸਿਖਾਲਾ ਜਿਹਾ ਹੈ, ਗਰਮੀਆਂ ਹਨ। ਇੱਕ ਦਿਨ ਭਾਈ ਹਰਜਿੰਦਰ ਸਿੰਘ ਜੀ ਉੱਥੇ ਜਿਹੜੇ ਮੱਝਾਂ ਵਿੱਚ ਡੰਗਰਾਂ ਦੀ ਸੇਵਾ ਕਰਦੇ ਸੀ, ਕਮਰੇ ਵਿੱਚ ਮਹਾਂਪੁਰਸ਼ਾਂ ਦੀ ਫੋਟੋ ਲੱਗੀ ਕੁੜਤੇ ਪਜਾਮੇ ਵਾਲੀ, ਤਾਂ ਦੇਖ ਕੇ ਖਿਆਲ ਆਇਆ ਵੀ ਆਪਣੇ ਤੇ ਮਹਾਂਪੁਰਸ਼ ਸਾਦੇ ਜਿਹੇ ਹੀ ਨੇ, ਕਿਉਂਕਿ ਉਹਨਾਂ ਦੇਖੇ ਸੀ ਹੋਰ ਬਹੁਤ ਵੀ ਜਿਹਨਾਂ ਦੇ ਲਿਬਾਸ ਕਿਸ ਤਰ੍ਹਾਂ ਦੇ ਹੁੰਦੇ ਆ, ਵੀ ਆਪਣੇ ਤਾਂ ਸਾਦੇ ਜਿਹੇ ਮਹਾਂਪੁਰਸ਼ ਕੁੜਤਾ ਪਜਾਮਾ ਹੀ ਪਾਉਂਦੇ ਆ ਵੀ ਆਪਾਂ ਨੂੰ ਪਾਰ ਕਰ ਦੇਣਗੇ। ਉੱਥੋਂ ਸਾਈਕਲ ਤੇ ਭਾਈ ਹਰਜਿੰਦਰ ਸਿੰਘ ਕੋਠੀ ਗਏ ਤੇ ਭਾਈ ਸੁਖਦੇਵ ਸਿੰਘ ਮਣੀ ਮਾਜਰੇ ਵਾਲੇ ਜਿਹੜੇ ਮਹਾਂਪੁਰਸ਼ਾਂ ਦੇ ਬਸਤਰ ਸੀ ਆਉਂਦੇ, ਜਿਸ ਵੇਲੇ ਤੋਂ ਸਥਾਨ ਦੀ ਸੇਵਾ ਸ਼ੁਰੂ ਹੋਈ ਸੀ ਉਸ ਵੇਲੇ ਤੋਂ ਸਾਰੇ ਸਿੰਘਾਂ ਦੇ ਵੀ ਬਸਤਰ, ਚਾਹੇ ਚੋਲੇ ਚਾਹੇ ਕੁੜਤੇ ਪਜਾਮੇ, ਇਹ ਸੇਵਾ ਉਸ ਪਰਿਵਾਰ ਨੇ ਕੀਤੀ ਹੈ, ਅੱਜ ਤੱਕ ਕਰ ਰਹੇ ਹਨ। ਮਹਾਂਪੁਰਸ਼ਾਂ ਦੇ ਵੀ ਬਸਤਰ ਬੜੇ ਪਿਆਰ ਨਾਲ ਸੀ ਆਉਂਦੇ ਸੀ ਵੀ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਦਿੱਤੀ ਹੈ, ਇਹ ਬਸਤਰ ਸਿਉਂਦੀ ਅਸੀਂ ਵੱਡ ਪਾ ਕੇ ਅੱਜ ਤੱਕ ਕਰ ਰਹੇ ਨੇ। ਭਾਈ ਸੁਖਦੇਵ ਸਿੰਘ ਬੈਠੇ ਸਨ ਜਦੋਂ ਭਾਈ ਰਜਿੰਦਰ ਸਿੰਘ ਉੱਥੇ ਗਏ ਤੇ ਮਹਾਂਪ੍ਰਸ਼ਾਸਕੇ ਕਹਿੰਦੇ ਭਾਈ ਸੁਖਦੇਵ ਸਿੰਘ ਭਾਈ ਸਾਨੂੰ ਵੀ ਇੱਕ ਚੋਲਾ ਸਿਉਂਦੇ। ਕਹਿੰਦੇ ਕਈ ਐ ਸੋਚਦੇ ਐ ਵੀ ਕੁੜਤਾ ਪਜਾਮਾ ਪਾਉਂਦੇ ਐ ਪਤਾ ਨਹੀਂ ਕੋਈ ਸਾਡਾ ਆ ਕੇ ਕੁਛ ਕਰਨਗੇ ਕਿ ਨਹੀਂ। ਭਾਈ ਸੁਖਦੇਵ ਸਿੰਘ ਕਹਿੰਦੇ ਜੀ ਕੌਣ ਕਹਿੰਦੇ ਹੱਸ ਕੇ ਹੱਥ ਕਰਕੇ ਰਜਿੰਦਰ ਸਿੰਘ ਕਹਿੰਦੇ ਆਹ ਕਹਿੰਦੇ ਕੋਲ ਬੈਠਾ ਸੀ ਭਾਈ ਰਜਿੰਦਰ ਸਿੰਘ ਕਹਿੰਦੇ ਆਹ ਕਹਿੰਦੇ ਕਿਉਂਕਿ ਇਹ ਤੇ ਅੰਤਰ ਜਾਮ ਤਾਂ ਸਹਿ ਸੁਭਾ ਬਲਕਿ ਹਾਲਾਂਕਿ ਮਹਾਂਪੁਰਸ਼ ਇਸ ਪਾਸੇ ਖਿਆਲ ਨਹੀਂ ਸੀ ਦਿੰਦੇ ਜ਼ਿਆਦਾ ਸਹਿ ਸੁਭਾ ਹੁੰਦਾ ਬਚਨ ਨਾਵ ਨਦੀ 18 ਸਿੱਧੀ ਪਿੱਛੇ ਲੱਗੀਆਂ ਫੇਰੇ ਜੋਹਾ ਹਿਰਦੇ ਸਦਾ ਵਸਾਇ। ਜਿਸ ਵੇਲੇ ਕੋਠੀ ਤਿਆਰ ਹੋ ਗਈ ਸੀ ਉਸ ਵੇਲੇ ਅਜੇ ਸਥਾਨ ਤਾਂ ਸਿਆਸੀ ਜਾ ਕੇ ਸ਼ੁਰੂ ਹੋਇਆ ਕੀਰਤਨ ਚੱਲਦੇ ਸੀ। 12-13 ਸਿੰਘ ਇੱਥੇ ਰਹਿੰਦੇ ਆਮ ਤਾਂ ਪਿੰਡਾਂ ਵਿੱਚ ਰਹਿੰਦੇ ਸੀ ਜਿੱਥੇ ਵੀ ਕੀਰਤਨ ਹੁੰਦੇ ਉੱਥੇ ਸਿੰਘ ਰਹਿ ਜਾਂਦੇ ਖਾਸ ਖਾਸ ਜਾਨੀ ਜਿਵੇਂ ਗੱਡੀ ਦੇ ਨਾਲ ਡਰਾਈਵਰ ਹੈ ਹੋਰ ਬੀਜੀ ਹੋਰ ਕੋਈ 2-4 ਸਿੰਘ ਹੁੰਦੇ ਉਹ ਆ ਜਾਂਦੇ। ਕਈ ਵਾਰ ਇੱਥੇ ਸਿੰਘ ਜਿਹੜੇ ਸੀ ਉਹਨਾਂ ਨੂੰ ਰਹਿਣਾ ਪੈਂਦਾ। ਕੁਛ ਸਮਾਂ ਐਸਾ ਹੋਇਆ ਉਹ ਸਿੰਘ ਇੱਥੇ ਇਕੱਠੇ ਰਹਿੰਦੇ 12-13 ਤੇ ਕਰੀਬ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਨ ਜਿਸ ਕਮਰੇ ਵਿੱਚ ਉੱਥੇ ਸਾਰੇ ਬੈਠ ਕੇ ਭਜਨ ਕਰਦੇ ਫਿਰ ਨਿਤਨੇਮ ਕਰਦੇ। ਉਸ ਤੋਂ ਬਾਅਦ ਫਿਰ ਉਹ ਜਿਹੜਾ ਪਾਣੀ ਸੀ ਮੋਟਰ ਦਾ ਉਹਦੇ ਨਾਲ ਆਲੇ ਦੁਆਲੇ ਸਫਾਈ ਕਰਦੇ ਪਾਣੀ ਨਾਲ ਧੋਂਦੇ ਪਿੱਛੇ ਅੱਗੇ ਸਾਰਾ ਕਰ ਦਿੰਦੇ। ਤਾਂ ਇੱਕ ਸਿੱਖ ਦੇ ਮਨ ਵਿੱਚ ਆਇਆ ਕਿ ਅਸੀਂ ਇੱਥੇ ਆ ਸਫਾਈ ਰੋਜ਼ ਕਰਨੇ ਆ ਜੇ ਅਸੀਂ ਨਾ ਹੋਈਏ ਤੇ ਕੌਣ ਕਰੇਗਾ ਅਸੀਂ ਅੱਗੇ ਪਿੱਛੇ ਪਾਣੀ ਨਾਲ ਧੋਂਦੇ ਹਾਂ। ਉਹਦੇ ਅੰਦਰ ਖਿਆਲ ਐਸਾ ਆ ਰਿਹਾ ਸੀ ਨਾਲੇ ਧੋ ਰਿਹਾ ਸੀ ਮਹਾਂਪੁਰਸ਼ ਛੋਟੇ ਦਰਵਾਜ਼ੇ ਤੇ ਆ ਕੇ ਖੜੇ ਹੋ ਗਏ ਦਰਵਾਜ਼ਾ ਖੋਲ੍ਹ ਕੇ ਉਹਦੇ ਵੱਲ ਨੂੰ ਹੱਸ ਕੇ ਕਹਿੰਦੇ ਸਾਡੇ ਤਾਂ ਭਾਈ ਜੋੜਿਆਂ ਨਾਲ ਮਿੱਟੀ ਨਹੀਂ ਆਉਂਦੀ ਜਿਹੜੇ ਲਿਆਉਂਦੇ ਉਹੀ ਸਾਫ਼ ਕਰਦੇ ਸਾਨੂੰ ਤਾਂ ਸਾਫ਼ ਕਰਨ ਦੀ ਲੋੜ ਹੀ ਨਹੀਂ ਕਹਿੰਦੇ ਸਾਫ਼ ਕਰਨ ਦੀ ਲੋੜ ਐਸੇ ਮਹਾਂਪੁਰਸ਼। ਸੋ ਜਿਹੜੇ ਜੁੜੇ ਹੋਏ ਨੇ ਅਭੇਦ ਅਵਸਥਾ ਵਾਲੇ ਪਿਆਰੇ ਉਹ ਤਾਂ ਹਮੇਸ਼ਾ ਨਿਮਰਤਾ ਦੇ ਵਿੱਚ ਰਹਿੰਦੇ ਹੋਏ ਨੇ ਉਹਨਾਂ ਬਾਰੇ ਐਸੇ ਬਚਨ ਆਉਂਦੇ ਨੇ ਹੁਣ ਜੀ ਖਦਾਇਦ ਹੈ ਭੇਤ ਨਾ ਕਿਸੇ ਦੇ ਹਮੇਸ਼ਾ ਨਿਮਰਤਾ ਦੇ ਵਿੱਚ ਰਹਿੰਦੇ ਆ ਨਾਮ ਹੀ ਉਹਨਾਂ ਨੂੰ ਪ੍ਰਗਟ ਕਰਦਾ। ਭਾਈ ਤਿਲਕੂ ਜੀ ਸਾਦਾ ਜਿਹਾ ਜੀਵਨ ਹੈ ਕਿਰਤ ਕਰਦੇ ਨਾਮ ਜਪਦੇ ਵੰਡ ਛਕਦੇ। ਇਸੇ ਸ਼ਹਿਰ ਦੇ ਦੂਸਰੇ ਪਾਸੇ ਇੱਕ ਜੋਗੀ ਰਹਿੰਦਾ ਉਹ ਚਿਲੇ ਕੱਟਦਾ ਚਲੀਸੇ ਕੱਟਦਾ ਔਰ ਲੋਕ ਬੜੀ ਮਾਨਤਾ ਉਸਦੀ ਕਰਦੇ ਹੈ। ਕੁਦਰਤੀ ਦੁਨੀਆਂ ਦਾ ਐਸਾ ਹੀ ਖਿਆਲ ਹੁੰਦਾ ਵੀ ਪਤਾ ਨਹੀਂ ਜਿਹੜਾ ਕਿਸੇ ਨਾਲ ਬੋਲਦਾ ਨਹੀਂ ਅੰਦਰ ਬੈਠਾ ਪਤਾ ਨਹੀਂ ਕੀ ਹੈ ਜੇ ਪਤਾ ਲੱਗ ਜੇ ਆ ਪਹਾੜਾਂ ਤੋਂ ਆਇਆ ਵੀ ਫੇਰ ਕੀ ਹੋ ਗਿਆ ਜੇ ਕਹਿ ਕੇ ਵੀ ਆ ਪਾਣੀ ਚ ਇੰਨਾ ਚਿਰ ਬੈਠਾ ਰਿਹਾ ਉਧਰ ਹੋਰ ਭੀੜਾਂ ਲੱਗ ਜਾਂਦੀਆਂ ਪਾਣੀ ਚ ਤੇ ਹੁਣ ਕਿੰਨੀਆਂ ਜੂਨਾਂ ਰਹਿੰਦੀਆਂ ਨੇ ਵਿੱਚ ਹੀ ਜਨਮ ਵਿੱਚ ਹੀ ਮਰਨ ਸਾਰੀ ਜ਼ਿੰਦਗੀ ਹੈ ਉਹਨਾਂ ਦੀ ਤੇ ਮੁਕਤੀ ਹੋਈ ਨਹੀਂ ਤੇ ਜੇ ਕੋਈ ਪਾਣੀ ਚ ਸਾਲ 2 ਸਾਲ ਬੈਠਾ ਰਹੇਗਾ ਤੇ ਭਾਈ ਉਹਦੇ ਨਾਲ ਕੋਈ ਵੱਡਾ ਹੋ ਗਿਆ ਗੁਰੂ ਮਹਾਰਾਜ ਇਹਨਾਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੱਤੀ ਭਾਈ ਜੇ ਕੋਈ ਆਪਣੇ ਸਵਾਸ ਵੀ ਚੜਾ ਲਵੇ ਉਮਰ ਲੰਮੀ ਕਰ ਲਵੇ ਤੇ ਗੁਰੂ ਮਹਾਰਾਜ ਨੇ ਪਰਮੇਸ਼ਰ ਨੇ ਇਹ ਸੋਝੀ ਤਾਂ ਬਹੁਤ ਸਾਰੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਵੀ ਦਿੱਤੀ ਹੈ ਜਿੱਥੇ ਪਹਾੜਾਂ ਦੇ ਵਿੱਚ ਬਹੁਤ ਸਨੋਹ ਪੈਂਦੀ ਹੈ ਬਰਫ਼ ਪੈਂਦੀ ਹੈ ਉੱਥੇ ਜਿਹੜੇ ਰਹਿਣ ਵਾਲੇ ਜਾਨਵਰ ਹਨ 6-6 ਮਹੀਨੇ ਆਪਣੇ ਸਵਾਸ ਚੜਾ ਲੈਂਦੇ ਹੈ ਜਦੋਂ ਬਰਫ਼ ਢਲ ਗਈ ਪਤਾ ਹੁਣ ਸਾਫ ਮੌਸਮ ਆ ਗਿਆ ਫਿਰ ਆਪਣੇ ਭਾਈ ਸਵਾਸ ਤਾਰ ਲੈਂਦੇ ਹੈ ਦੱਸੋ ਇਹਨਾਂ ਕੰਮ ਤੇ ਉਹ ਵੀ ਕਰ ਲੈਂਦੇ ਹੈ ਜਿਹੜੇ ਐਸੇ ਪਹਾੜੀ ਜਗ੍ਹਾ ਐਸੇ ਰਿਛ ਆਦਿ ਹੋਰ ਜਾਨਵਰ ਰਹਿੰਦੇ ਪਰ ਆਮ ਮਨੁੱਖ ਜੇ ਕਰ ਲਵੇ ਤੇ ਦੁਨੀਆਂ ਦੀਆਂ ਲੈਣਾਂ ਦੀਆਂ ਲੈਣਾਂ ਸੱਸ ਉਹਦੇ ਮਗਰ ਲੱਗ ਜਾਂਦੀ ਹੈ ਵੀ ਪਤਾ ਨਹੀਂ ਲੇਕਿਨ ਜਿਹੜੇ ਗੁਰੂ ਘਰ ਦੇ ਮਹਾਂਪੁਰਸ਼ ਹਨ ਗੁਰਸਿੱਖ ਹਨ ਗੁਰਮੁਖ ਪਿਆਰੇ ਹਨ ਪਿਆਰੇ ਉਹ ਇਸ ਤੋਂ ਉੱਪਰ ਨੇ ਇਹ ਰਿੱਧੀਆਂ ਸਿੱਧੀਆਂ ਮਾਇਆ ਦਾ ਮੰਡਲ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ 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 ਬੀਜੈ ਅਟਕਿਓ ਚੀਤ ਬੀਜੈ ਅਟਕਿਓ ਚੀਤ ਬੀਜੈ ਅਟਕਿਓ ਚੀਤ ਬੀਜੈ ਅਟਕਿਓ ਚੀਤ ਚਾਲੇ ਥੇ ਹਰ ਮਿਲਣ ਕਉ 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 ਬੀਜੈ ਅਟਕਿਓ ਚੀਤ ਬੀਜੈ ਅਟਕਿਓ ਚੀਤ ਬੀਜੈ ਅਟਕਿਓ ਚੀਤ ਬੀਜੈ ਅਟਕਿਓ ਚੀਤ ਸਿੱਖ ਸਾਖਾ ਬਹੁਤੇ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਣ ਕਉ ਬੀਜੈ ਅਟਕਿਓ ਚੀਤ ਰਾਹ ਵਿੱਚ ਹੀ ਅਟਕ ਗਏ ਸਾਧ ਆਪਣੀ ਪੂਜਾ ਕਰਾਉਣ ਲੱਗ ਆਪਣੇ ਆਪਣੇ ਪੰਥ ਚਲਾ ਲਏ ਆਪ ਹੀ ਰੱਬ ਬਣ ਕੇ ਬਹਿ ਗਏ ਕਿੱਡੀ ਵੱਡੀ ਭੁੱਲ ਹੈ ਇਹ ਜਿਹੜਾ ਜੋਗੀ ਹੈ ਇਹ ਚਿਲੇ ਕੱਢਦਾ ਚਲੀਸ਼ੇ ਕੱਢਦਾ ਕਿਸੇ ਨੂੰ ਵਰ ਦੇ ਦਿੱਤਾ ਕਿਸੇ ਨੂੰ ਸ਼ਰਾਬ ਦੇ ਦਿੱਤਾ ਕਿਸੇ ਦਾ ਕੰਮ ਹੋ ਗਿਆ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਹੁਣ ਇਹੀ ਫਰਕ ਹੈ ਜਿਹੜੇ ਰੱਬ ਦੇ ਪਿਆਰੇ ਗੁਰੂ ਕੇ ਪਿਆਰੇ ਨੇ ਤੇ ਜਿਹੜੇ ਆਮ ਲੋਕ ਜੇ ਕਿਸੇ ਨੂੰ ਪੁੱਤਰ ਦੀ ਦਾਤ ਮਿਲ ਗਈ ਜਿਹੜੇ ਗੁਰਮੁਖ ਨੇ ਨਾ ਉਹ ਨਹੀਂ ਕਹਿੰਦੇ ਵੀ ਅਸੀਂ ਪੁੱਤਰ ਦਿੱਤਾ ਅਸੀਂ ਕਾਰੋਬਾਰ ਚਲਾਇਆ ਨਹੀਂ ਭਾਈ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਦਿੰਦਾ ਸਭ ਕਿਉਂਕਿ ਸਮਰੱਥ ਗੁਰੂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾਂ ਉਹ ਹਾਂ ਸੱਚ ਹੋਵੇ ਦੂਸਰੇ ਪਾਸੇ ਕਹਿੰਦੇ ਅਸੀਂ ਦਿੱਤਾ ਦੇਖੋ ਆਪ ਦਾਤੇ ਬਣ ਜਾਂਦੇ ਹੈ ਵੀ ਅਸੀਂ ਮਾਇਆ ਦਿੱਤੀ ਅਸੀਂ ਇਹਨੂੰ ਪੁੱਤਰ ਦਿੱਤੇ ਅਸੀਂ ਇਹਨੂੰ ਧਨ ਦਿੱਤਾ ਅਸੀਂ ਇਹਨੂੰ ਵਡਿਆਈ ਦਿੱਤੀ ਪਰ ਨਹੀਂ ਜਿਹੜੇ ਗੁਰਮੁਖ ਨੇ ਗੁਰੂ ਘਰ ਦੇ ਮਹਾਂਪੁਰਖ ਨੇ ਪਿਆਰੇ ਹਮੇਸ਼ਾ ਕਹਿਣਗੇ ਗੁਰੂ ਨੇ ਕਿਰਪਾ ਕੀਤੀ ਹੈ ਭਾਈ ਸੰਗਤ ਰਾਹੀਂ ਅਰਦਾਸ ਕਰੋ ਗੁਰੂ ਸਮਰੱਥ ਕਿਰਪਾ ਕਰੇ ਗੁਰੂ ਦਿੰਦਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦਾਤਾ ਕੌਣ ਹੈ ਦਾਤਾ ਗੁਰੂ ਪਰਮੇਸ਼ਰ ਹੈ ਸਤਿਗੁਰ ਜੇ ਵਡ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ, ਕਿਤੇ ਭੁੱਲ ਨਾ ਜਾਇਓ ਭਾਈ। ਦੇਣ ਵਾਲਾ ਦਾਤਾ ਗੁਰੂ ਪਰਮੇਸ਼ਰ ਇੱਕ ਹੈ, ਹੋਰ ਨਹੀਂ ਕੋਈ। ਮਹਾਂਪੁਰਸ਼ ਆ ਧਾਰਨਾ ਪੜਿਆ ਕਰਦੇ, ਰੱਬ ਸਾਰਿਆਂ ਦੀਆਂ ਦਾਤਾ, ਉਹਨੂੰ ਕਿਉਂ ਵਸਾਰੇ ਬੰਦੇ ਆ। ਸਾਰਿਆਂ ਦੀਆਂ ਦਾਤਾ, ਉਹਨੂੰ ਕਿਉਂ ਵਸਾਰੇ ਬੰਦੇ ਆ। ਰੱਬ ਸਾਰਿਆਂ ਦੀਆਂ ਦਾਤਾ, ਉਹਨੂੰ ਕਿਉਂ ਵਸਾਰੇ ਬੰਦੇ ਆ। ਸਾਰਿਆਂ ਦੀਆਂ ਦਾਤਾ, ਉਹਨੂੰ ਕਿਉਂ ਵਸਾਰੇ ਬੰਦੇ ਆ। ਸਾਰੇ ਬੰਦਿਆ, ਉਹਨੂੰ ਕਿਉਂ ਜੀਵ ਸਾਰੇ ਬੰਦਿਆ। ਉਹਨੂੰ ਕਿਉਂ ਹੋ ਸਾਰੇ ਬੰਦੇ ਆ। ਸਾਰਿਆਂ ਜੀਆਂ ਦਾਤਾ,
ਉਹਨੂੰ ਕਿਉਂ ਵਸਾਰੇ ਬੰਦਿਆ।
ਰੱਬ ਸਾਰਿਆਂ ਜੀਆਂ ਦਾਤਾ,
ਉਹਨੂੰ ਕਿਉਂ ਵਸਾਰੇ ਬੰਦਿਆ।
ਰੱਬ ਸਾਰਿਆਂ ਜੀਆਂ ਦਾਤਾ ਜੀ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਾਰਿਆਂ ਦਾ ਦਾਤਾ ਗੁਰੂ ਪਰਮੇਸ਼ਰ ਹੈ, ਸਤਿਗੁਰ ਜੇਵੜ ਦਾਤਾ ਕੋ ਨਹੀਂ। ਸਭ ਸੁਣਿਓ ਲੋਕ ਸੁਭਾਇਆ, ਗੁਰੂ ਘਰ ਦੇ ਜਿਹੜੇ ਗੁਰਮੁਖ ਪਿਆਰੇ ਮਹਾਂਪੁਰਸ਼ ਨੇ ਹਮੇਸ਼ਾ ਇਹ ਕਹਿਣਗੇ, ਭਾਈ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸਤਿਗੁਰ ਅੱਗੇ ਅਰਦਾਸ ਕਰੋ, ਰਾੜਾ ਸਾਲੇ ਮਹਾਂਪੁਰਸ਼ ਮੁਰਾਦਾਬਾਦ ਠਹਿਰਦੇ ਹੈ। ਉਸ ਪਰਿਵਾਰ ਨੂੰ ਪਤਾ ਲੱਗਾ, ਕਰਨੀ ਕਮਾਈ ਵਾਲੇ ਮਹਾਂਪੁਰਖ ਨੇ, ਸਵੇਰ ਵੇਲੇ ਦੋਵੇਂ ਜੀ ਹੱਥ ਵਿੱਚ ਘਾਹ ਲੈ ਕੇ, ਪਾ ਮੂੰਹ ਵਿੱਚ ਘਾਹ ਲੈ ਕੇ ਖੜੇ ਹੋ ਗਏ। ਮਹਾਂਪੁਰਸ਼ ਕਹਿੰਦੇ, ਦੱਸੋ ਭਾਈ। ਕਹਿੰਦੇ ਜੀ, ਬਹੁਤ ਸਾਲ ਪਹਿਲਾਂ ਸਾਡੇ ਘਰ ਇੱਕ ਲੜਕੀ ਹੋਈ ਸੀ, ਉਸ ਤੋਂ ਬਾਅਦ ਕੋਈ ਬੱਚਾ ਨਹੀਂ, ਤੇ ਤੁਸੀਂ ਉਸ ਮਾਲਕ ਦੇ ਪਿਆਰੇ ਹੋ, ਸਾਨੂੰ ਭਰੋਸਾ, ਸਾਨੂੰ ਹੁਣ ਪਤਾ ਲੱਗਾ, ਕਿਰਪਾ ਹੋਵੇ ਤੇ ਸਾਨੂੰ ਪੁੱਤਰ ਦੀ ਦਾਤ ਮਿਲੇ। ਮਹਾਂਪੁਰਸ਼ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦਾ ਧਿਆਨ ਧਰੋ, ਗੁਰੂ ਦੀ ਬਾਣੀ ਨਾਲ ਜੁੜੋ, ਸਮਰੱਥ ਸਤਿਗੁਰੂ ਕਿਰਪਾ ਕਰਨਗੇ, ਬੱਚੇ ਦੇ ਕੇਸ ਰੱਖਿਓ ਤੁਸੀਂ, ਕਿਰਪਾ ਗੁਰੂ ਨੇ ਕਰਨੀ। ਨਾਨਸਰ ਵਾਲੇ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਇੱਕ ਜਗ੍ਹਾ ਸਮਾਗਮ ਹੋ ਰਹੇ ਸੀ, ਰਾਤ ਨੂੰ ਇੰਨਾ ਤੂਫਾਨ ਆਇਆ, ਟੈਂਟ ਪਾਟ ਗਿਆ, ਲਾਈਟਾਂ ਜੇ ਵੋ ਸਭ ਖਤਮ। ਜਿਸ ਵੇਲੇ ਅਗਲਾ ਦਿਨ ਭਾਵ ਅਗਲੀ ਰਾਤ ਆਈ, ਉਹ ਜਿਹੜਾ ਟੈਂਟ ਵਾਲਾ ਸੀ ਨਾ, ਉਹਨੇ ਸਾਰਾ ਨਵਾਂ ਟੈਂਟ ਨਵਾਂ ਸ਼ਾਮਿਆਨਾ ਲਾਇਆ, ਲਾਈਟਾਂ ਅੱਗੇ ਨਾਲੋਂ ਵਧੀਆਂ ਲਾ ਦਿੱਤੀਆਂ। ਕਈਆਂ ਦੇ ਮਨ ਵਿੱਚ ਸੀ ਵੀ ਇਹ ਸਭ ਕੁਛ ਖਤਮ ਹੋ ਗਿਆ, ਟੈਂਟ ਪਾਟ ਗਿਆ ਤੇ ਸ਼ਾਇਦ ਕੱਲ ਨੂੰ ਕੀ ਹੋਏਗਾ। ਉਹਦੇ ਅੰਦਰ ਪਿਆਰ ਸੀ ਤੇ ਉਹਨੇ ਨਵਾਂ ਸ਼ਾਮ ਮਹਿਨਾ ਲਾ ਕੇ ਉਸੇ ਤਰ੍ਹਾਂ ਉਸ ਤੋਂ ਵਧੀਆ ਲਾਈਟਾਂ ਤੇ ਨਵਾਂ ਸ਼ਾਮ ਮਹਿਨਾ, ਤੇ ਜਿਸ ਵੇਲੇ ਮਹਾਂਪੁਰਸ਼ ਪੰਡਾਲ ਵਿੱਚ ਆਏ, ਗੁਰੂ ਦਰਬਾਰ ਵਿੱਚ ਆਏ ਤੇ ਦੇਖਿਆ ਤੇ ਮਹਾਂਪੁਰਸ਼ ਪ੍ਰਸੰਨ ਹੋ ਗਏ, ਪ੍ਰਸੰਨ ਹੋ ਗਏ ਤੇ ਕਹਿਣ ਲੱਗੇ ਵੀ ਤੂੰ ਏਡੇ ਪਿਆਰ ਨਾਲ ਸੇਵਾ ਕੀਤੀ ਹੈ, ਗੁਰੂ ਨਾਨਕ ਸਾਹਿਬ ਦੇ ਘਰ ਤੋਂ ਜੋ ਮੰਗਣਾ ਹੀ ਮੰਗ ਲੈ, ਜੋ ਮੰਗਣਾ ਹੀ ਮੰਗ ਲੈ, ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਨੇ ਤੇਰੇ ਤੇ ਇਹ ਦਰ ਐਸਾ, ਇੱਥੋਂ ਜੋ ਮੰਗੇ ਮਿਲਦਾ ਤੇ ਤੂੰ ਪਿਆਰ ਨਾਲ ਸੇਵਾ ਕੀਤੀ ਹੈ, ਜੋ ਮੰਗਣਾ ਮੰਗ ਲੈ। ਉਹ ਕਰ ਸਭ ਕੁਛ ਸਤਿਗੁਰ ਦੇ ਪਿਆਰਿਆ ਜੋ ਮੰਗਣਾ ਈ, ਕਰ ਸਭ ਕੁਛ ਸਤਿਗੁਰ ਦੇ ਪਿਆਰਿਆ ਜੋ ਮੰਗਣਾ ਈ ਮੰਗ ਲੈ, ਕਰ ਸਭ ਕੁਛ ਸਤਿਗੁਰ ਦੇ ਪਿਆਰਿਆ ਜੋ ਮੰਗਣਾ ਈ, ਕਰ ਸਭ ਕੁਛ ਸਤਿਗੁਰ ਦੇ ਪਿਆਰਿਆ ਜੋ ਮੰਗਣਾ ਈ ਮੰਗ ਲੈ, ਜੋ ਮੰਗਣਾ ਈ ਮੰਗ ਲੈ ਪਿਆਰਿਆ, ਜੋ ਮੰਗਣਾ ਈ ਮੰਗ ਲੈ ਪਿਆਰਿਆ, ਜੋ ਮੰਗਣਾ ਈ ਮੰਗ ਲੈ, ਜੋ ਮੰਗਣਾ ਈ ਮੰਗ ਲੈ, ਜੋ ਮੰਗਣਾ ਈ ਮੰਗ ਲੈ, ਜੋ ਮੰਗਣਾ